ਗੁਰ ਪੂਰਾ ਕਾਲ ਪੁਰਖੀ ਹੈ ਸਤ ਗੁਰੇ ਪੂਰੇ ਕੀ ਨੀ ਦਾਤ ਗੁਰੇ ਪੂਰੇ ਕੀ ਨੀ ਦਾਤ ਹਰੇ ਹਰੇ ਨਾਮ ਦਿਓ ਕੀਰਤਨ ਕੋ ਪਹਿ ਹਮਾਰੀ ਗਾਤ ਛੁਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮਨ ਕਾ ਦਿਸ ਨਾ ਕਤੁ ਜਾਤ ਗੁਰੇ ਪੂਰੇ ਕੀ ਨੀ ਦਾਤ ਗੁਰੇ ਪੂਰੇ ਕੀ ਹਰੇ ਹਰੇ ਨਾਮ ਦਿਓ ਕੀਰਤਨ ਹਮਾਰੀ ਗਾਤ ਧੰਨ ਸੁਸਾਦ ਸੰਗੇ ਹਰ ਕੀਰਤਨ ਗਾਏ ਧੰਨ ਸੁਕਾਲ ਜੁਗ ਸਾਧ ਸੰਗੇ ਕੀਰਤਨ ਗਾਏ ਧੰਨ ਸੁਕਾਲ ਜੁਗ ਸਾਧ ਸੰਗੇ ਕੀਰਤਨ ਗਾਇਆ ਕੀਰਤਨ ਗਾਇਆ ਹਰੇ ਹਰੇ ਨਾਮ ਦਿਓ ਕੀਰਤਨ ਕੋ ਹਮਾਰੀ ਗਾਤ ਮਨ ਮੇਂ ਚਿਤਵੋ ਚਿਤਵਾਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦਿਓ ਨਾਨਕ ਕੇ ਮੀਤ ਸੁਖ ਸਹਿਜਰੀਆ ਤਾ ਮੈਂ ਹਰੇ ਹਰੇ ਕਰੀ ਤਾ ਸੁਖ ਸਹਿਜਰੀਆ ਸੰ ਸਾਧ ਸੰਗਰੀਆ ਜਹ ਕੀਰਤਨ ਹਰੀਆ ਕੀਰਤਨ ਹਰੀਆ ਜਹ ਕੀਰਤਨ ਹਰੀ ਫਿਰ ਸਾਧ ਸਫਰੀਆ ਫਿਰ ਸਾਧ ਸਫਰੀਆ ਜਹ ਕੀਰਤਨ ਹਰੀਆ ਜਹ ਕੀਰਤਨ ਹਰੀਆ ਤਾ ਸੁਖ ਸਹਿਜਰੀਆ ਤਾ ਮੈਂ ਨਾਨਕ ਸਰ ਨਰੀਆ ਨਾਨਕ ਸਰ ਨਰੀ ਫਿਰ ਸਾਧ ਸਫਰੀਆ ਜਹ ਕੀਰਤਨ ਹਰੀਆ ਜਹ ਕੀਰਤਨ ਹਰੀਆ ਨਾਨਕ ਸਰ ਨਰੀਆ ਤਾ ਮੈਂ ਹਰੇ ਹਰੇ ਕਰੀਆ ਤਾ ਸੁਖ ਸਹਿਜਰੀਆ
ਪੰਨਾ 480 ਦੇ ਉੱਤੇ ਮਿਡਲ ਤੇ ਅਸੀਂ ਕਬੀਰ ਜੀ ਦਾ ਸ਼ਬਦ ਚੱਕ ਰਹੇ ਹਾਂ। ਰਹਾਉ ਦੀ ਤੁਕ ਅਸੀਂ ਗਾਵੀ ਹੈ ਔਰ ਅਸੀਂ ਪੂਰੀ ਛੋਈ ਆ ਰਹੇ ਹਾਂ ਭਈ
ਦੇਹੀ ਮਾਟੀ ਬੋਲੇ ਪੌਣ ਬੋਲੇ ਪੌਣ ਦੇਹੀ ਮਾਟੀ ਬੋਲੇ ਪੌਣ।
ਸੋ ਜਿਹੜੀ ਬੋਲਣ ਵਾਲੀ ਚੀਜ਼ ਹੈ ਉਹਦੇ ਅਸੀਂ ਦੇਹੀ ਤੇ ਦੇਹੀ ਨਹੀਂ ਬੋਲਦੀ, ਦੇਹੀ ਮੈਟਰ ਹੈ, ਦੇਹੀ ਮਿੱਟੀ ਹੈ, ਦੇਹੀ ਕੱਚੀ ਹੈ, ਇਹਦੇ ਅੰਦਰ ਇੱਕ ਪੱਕੀ ਚੀਜ਼ ਹੈ ਬੋਲਣ ਵਾਲੀ। ਉਹ ਦੋ ਕਿਸਮ ਦੇ ਸ਼ਬਦ ਕਬੀਰ ਜੀ ਨੇ ਲਿਖੇ ਹੈ, ਇੱਕ ਆਮ ਬੰਦੇ ਦੀ ਦੇਹੀ ਮਰਨੀ, ਇੱਕ ਬ੍ਰਹਮ ਬੇਤੇ ਦੀ ਦੇਹੀ ਮਰਨੀ। ਜਿਹੜਾ ਬੰਦਾ ਬ੍ਰਹਮ ਨਾਲ ਮਿਲਿਆ ਹੋਵੇ ਜਾਂ ਆਤਮ ਤੱਤ ਦਾ ਗਿਆਨ ਜਿਹਦੇ ਕੋਲ ਹੋਵੇ ਉਹਦਾ ਬਿਨਸ ਜਾਣਾ ਤੇ ਇੱਕ ਆਰਡੀਨਰੀ ਸਾਡੇ ਵਰਗੇ ਬੰਦੇ ਦਾ ਮਰ ਜਾਣਾ ਚ ਬਹੁਤ ਫਰਕ ਹੈ। ਅੱਜ ਅਸੀਂ ਐਸਾ ਸ਼ਬਦ ਲੈ ਰਹੇ ਹਾਂ ਕਿ ਕਬੀਰ ਜੀ ਉਹਦਾ ਕੋਈ ਦੋਸਤ ਬੜਾ ਤਕੜਾ ਸਾਧੂ ਸੀ ਉਹਦੀ ਲੋਥ ਦੇ ਉੱਤੇ ਉਹ ਸ਼ਬਦ ਪੜ ਰਹੇ ਨੇ। ਇਹ ਤੇ ਬੋਲਦੇ ਸੀ, ਕਥਾ ਵਾਰਤਾ ਵੀ ਕਰਦੇ ਸੀ, ਉਹ ਚੀਜ਼ ਕਿੱਥੇ ਚਲੀ ਗਈ? ਦੇਹੀ ਤੇ ਇਹਦੀ ਮਰੀ ਪਈ ਹੈ ਪਰ ਉਹ ਜਿਹੜਾ ਬੋਲਣ ਵਾਲੀ ਚੀਜ਼ ਸੀ ਉਹ ਕਿੱਥੇ ਗਈ? ਇਹ ਅਸੀਂ ਟੋਹਾਂ ਆਪਣੇ ਮਨ ਘੜਤ ਨਹੀਂ ਲਾਉਂਦੇ। ਜਿੱਥੇ ਬਾਬਾ ਆ ਜਾਏ ਰਹਾਉ ਦੀ ਤੁਕਸ਼, ਉਹ ਬ੍ਰਹਮ ਬੇਤਿਆਂ ਲਈ ਸ਼ਬਦ ਹੋ ਜਾਏ। ਦੂਸਰਾ ਸ਼ਬਦ ਇਹਨਾਂ ਨੇ ਆਮ ਮਰਨ ਤੇ ਲਾਇਆ, ਉੱਥੇ ਬੌਰਾ ਲਫ਼ਜ਼ ਲਿਖਿਆ, ਹੇ ਪਾਗਲਾ ਰੇ ਬੌਰੇ ਤੁਸੀਂ ਘਰ ਹੀ ਨਾ ਰੱਖੇ ਕੋਈ। ਇੰਨਾ ਹੀ ਫਰਕ ਹੈ ਸਾਰੀ ਬਾਣੀ ਦੇ ਗਿਆਨ ਚ। ਵੀ ਰਹਾਉ ਦੀ ਤੁਕ ਚ ਸਪਸ਼ਟ ਹੋਏਗਾ ਵੀ ਇਹ ਸ਼ਬਦ ਕਿਹਦੇ ਪਰਥਾਏ ਹੈ। ਅਸੀਂ ਆਹ ਸ਼ਬਦ ਜਿਹੜਾ ਹੁਣ ਸ਼ੁਰੂ ਕਰਨ ਲੱਗੇ ਹਾਂ, ਕੋਈ ਕਬੀਰ ਜੀ ਦਾ ਬਹੁਤ ਵੱਡਾ ਬ੍ਰਹਮ ਬੇਤਾ ਦੋਸਤ ਗੁਜ਼ਰ ਗਿਆ, ਉਹਦੀ ਲੋਥ ਤੇ ਪੜ ਰਹੇ ਨੇ। ਆਮ ਲਈ ਉਹ ਰੇ ਬਾਵਰੇ ਤੁਜੇ ਘਰ ਹੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪੇ ਸੋਈ। ਪਾਰੀ ਜਿਨ੍ਹਾਂ ਨੇ ਰਾਮ ਨਾਮ ਜਪ ਕੇ ਆਪਣੀ ਅਵਸਥਾ ਬਾਬਿਆਂ ਦੀ ਬਣਾ ਲਈ ਹੈ, ਇਸੇ ਕਰਕੇ ਸਾਰੀ ਬਾਣੀ ਚ ਗੁਰੂ ਨਾਨਕ ਨੂੰ ਹੀ ਗੁਰੂ ਬਾਬਾ ਕਿਹਾ ਹੈ। ਉਹ ਵੀ ਸ਼ਬਦ ਅਖੁੱਟ ਬਾਬਾ ਨਾਨਕ, ਬਾਬਾ ਲਫ਼ਜ਼ ਕਿਸੇ ਨੂੰ ਨਹੀਂ ਦਿੱਤਾ ਬਾਣੀ ਨਾ ਹੋਰ। ਜੋ ਗੁਰੂ ਬਾਬੇ ਫਿਟਕੇ ਸੋ ਗੁਰੂ ਅੰਗਦ ਫਿਟਕੇ, ਤੀਜੀ ਪੀੜੀ ਵਿਚਾਰਿਆ ਕਿਆ ਥੇ ਨਾ ਵਿਚਾਰੇ, ਚੌਥੀ ਪੀੜੀ ਜਿਹਨੇ ਨਿੰਦਕ ਦੋਸ਼ ਵੀ ਤਾਰੇ, ਇਹ ਸਤਿਗੁਰ ਦੀ ਪੀੜੀ ਤੁਰੀ ਆ ਰਹੀ ਹੈ। ਇਸ ਕਰਕੇ ਇਹ ਯੁਗ ਯੁਗ ਪੀੜੀ ਚੱਲੇ ਸਤਿਗੁਰ ਕੀ, ਉਹਨਾਂ ਦੇ ਅੰਦਰ ਸਤਿਗੁਰ ਵਰਤਦਾ ਸੀ। ਇਸ ਕਰਕੇ ਪਹਿਲੀ ਪੀੜੀ ਜੋ ਗੁਰੂ ਬਾਬੇ ਫਿਟਕੇ ਗੁਰੂ ਅੰਗਦ ਕੀਤੇ ਮਤਲਬ ਕੁੜਿਆਰੇ, ਤੀਜੀ ਪੀੜੀ ਨਾ ਵਿਚਾਰਿਆ ਗੁਰੂ ਅਮਰਦਾਸ ਸਾਹਿਬ ਨਾਲ, ਨਾਂ ਨੀ ਲੈਣਾ ਚਾਹੀਦਾ ਮਹੱਲੇ ਤੀਜੇ ਨਾਲ ਵਿਚਾਰਿਆ, ਇਹਨਾਂ ਦੇ ਹੱਥ ਕੁਛ ਨੀ ਹੈ। ਚੌਥੀ ਪੀੜੀ ਜਿਹਨ ਨਿੰਦਕ ਦਸ਼ਟ ਵੀ ਤਾਰੇ, ਐਡੀਆਂ ਐਡੀਆਂ ਵੱਡੀਆਂ ਪੀੜੀਆਂ ਚੱਲ ਰਹੀਆਂ ਔਰ ਇਹਨਾਂ ਤੇ ਨਾਂ ਕੋਈ ਨਹੀਂ ਹੈ। ਸਾਰੀ ਬਾਣੀ ਚ ਗੁਰੂ ਬਾਬੇ ਨੂੰ ਗੁਰੂ ਨਾਨਕ ਜਾਂ ਚੀਜ਼ ਕਹਿਣਾ ਅਗਿਆਨਤਾ ਹੈ, ਉਹ ਗੁਰੂ ਬਾਬਾ ਜ਼ਰੂਰ ਕਿਹਾ ਹੈ। ਸਿਰ ਕੇ ਬਾਬਾ ਲਫ਼ਜ਼ ਬਹੁਤ ਵੱਡੇ ਬ੍ਰਹਮ ਬੇਤਿਆਂ ਵਾਲੀ ਬਾਣੀ ਚ ਆਇਆ ਔਰ ਗੁਰੂ ਮਹਾਰਾਜ ਨਾ ਆਪ ਵੀ ਮਹੱਲੇ ਪਹਿਲੇ ਨਾ ਬਾਬਾ ਵਰਤਿਆ। ਬਾਬਾ ਬਿਖ ਦੇਖਿਆ ਸੰਸਾਰ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਏ ਬਾਬਾ, ਉਹ ਬਹੁਤ ਵੱਡੇ ਉੱਚੇ ਸ਼ਬਦਾਂ ਲਈ। ਇੱਥੇ ਜਿਹੜਾ ਅਸੀਂ ਸ਼ਬਦ ਸ਼ੁਰੂ ਕਰਨ ਲੱਗੇ ਹਾਂ, ਇਹ ਬਹੁਤ ਵੱਡਾ ਕੋਈ ਸਾਧੂ ਹੈ ਜਿਹਦੇ ਗਗਨ ਦੁਆਰ ਦੇ ਵਿੱਚ ਉਹ ਅੰਮ੍ਰਿਤ ਦੀ ਬੂੰਦ ਟਪਕਦੀ ਸੀ, ਇੱਥੋਂ ਸ਼ਬਦ ਸ਼ੁਰੂ ਹੋਏਗਾ। ਇਹ ਆਮ ਮਰਨ ਵਾਲਿਆਂ ਲਈ ਨਹੀਂ ਹੈ, ਉਹਦੇ ਲਈ ਅਸੀਂ ਅਗਲਾ ਸ਼ਬਦ ਲਾਂਗੇ ਵੀ ਰੇ ਬੌਰੇ ਤੇ ਘਰ ਹੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪੇ ਸੋਈ, ਤੂੰ ਰਾਮ ਨਾਮ ਜਪ ਲੈ। ਇਹ ਜਿਨ੍ਹਾਂ ਨੇ ਜਪਿਆ ਹੈ ਬਾਬੇ ਦੀ ਅਵਸਥਾ ਤੱਕ ਪਹੁੰਚੇ ਆ, ਉਹਨਾਂ ਨੂੰ ਹੀ ਇਹ ਰੈਂਕ ਦਿੱਤਾ ਗਿਆ ਹੈ ਬਾਣੀ ਚ। ਉਹਦੇ ਅੰਦਰ ਬੂੰਦ ਟਪਕਦੀ ਸੀ ਜਿਹੜੀ ਗਗਨ ਦੇ ਵਿਚ, ਉਹ ਕਿੱਥੇ ਹੈ ਤੇ ਉਹ ਜਿਹੜੀ ਬੋਲਣ ਵਾਲੀ ਇਹਦੇ ਵਿੱਚ ਚੀਜ਼ ਸੀ ਜੋ ਕਥਾ ਵਾਰਤਾ ਕਹਿੰਦੇ ਸੀ ਉਹ ਕਿੱਥੇ ਗਈ ਬਾਪ ਕਹਾਂ ਗਏ ਕਹਾਂ ਗਏ ਕਹਾਂ ਗਏ ਕਹਾਂ ਗਏ ਬਾਬਾ ਬੋਲ ਤੇਰੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ ਕਹਾਂ ਗਏ ਦੇਹੀ ਦੇ ਨਾਲ ਇਹ ਚੀਜ਼ ਉਹ ਰਹਿੰਦੀ ਸੀ ਬੋਲਣ ਵਾਲੀ ਦੇਹੀ ਕੇ ਸੰਗ ਰਹਿਤੇ ਕਹਾਂ ਗਏ ਸੁਰ ਤੇ ਮਾਹੀ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ ਕਹਾਂ ਗਏ ਸੁਰ ਤੇ ਮਾਹੀ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ ਇੱਥੇ ਰਹੌਲ ਆਇਆ ਕਥਾ ਵਾਰਤਾ ਕਹਿਤੇ ਕਹਾਂ ਗਏ ਕਹਾਂ ਗਏ ਬਾਬਾ ਬੋਲ ਤੇ ਕਹਾਂ ਗਏ ਦੇਹੀ ਮਾਟੀ ਬੋਲੇ ਪਾਉਣ ਬੋਲੇ ਪਾਉਣ ਦੇਹੀ ਮਾਟੀ ਦੇਹੀ ਕੇ ਸੰਗ ਰਹਿਤੇ ਕਹਾਂ ਗਏ ਬਾਬਾ ਬੋਲ ਤੇ ਕਹਾਂ ਗਏ ਸੁਰ ਤੇ ਮਾਹੀ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ ਰਹੋ ਸੁਰ ਤੇ ਮਾਹੀ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿ ਰਹੋ ਕਹਾਂ ਗਏ ਕਹਾਂ ਗਏ ਬਾਬਾ ਬੋਲ ਤੇ ਕਹਾਂ ਗਏ ਇੱਥੋਂ ਸ਼ਬਦ ਸ਼ੁਰੂ ਹੁੰਦਾ ਪੰਨਾ 480 ਮਿਡਲ ਦੇ ਵਿੱਚ ਆਸਾ ਕਬੀਰ ਜੀ ਦੀ ਗਗਨ ਨਗਰੇ ਇੱਕ ਬੂੰਦ ਨਾ ਭਰ ਹੈ ਗਗਨ ਨਗਰੇ ਇੱਕ ਬੂੰਦ ਨਾ ਭਰ ਨਾਦ ਕਹਾਂ ਜੋ ਸਮਾਨਾ ਅੰਦਰ ਇਸ ਸਦਾ ਨਾਦ ਵੱਜਦਾ ਸੀ ਔਰ ਅੰਮ੍ਰਿਤ ਦੀ ਬੂੰਦ ਡਿੱਗਦੀ ਸੀ ਇਹਦੇ ਗਗਨ ਚ ਉਹ ਗਗਨ ਨਗਰੇ ਇੱਕ ਬੂੰਦ ਨੰਬਰ ਹੈ ਇਹ ਗਗਨ ਗਗਨ ਕੀ ਹੈ ਗਗਨ ਬਾਹਰਲਾ ਖੁਲਾ ਨਹੀਂ ਆਕਾਸ਼ ਗਗਨ ਇਨਸਾਨ ਦੇ ਅੰਦਰ ਤਾਲੂ ਚਾਹ ਜਿੱਥੇ ਨਾਮ ਜਪੀ ਦਾ ਅੰਦਰ ਅੰਦਰ ਇੱਕ ਗਗਨ ਹੈ ਗਗਨ ਮੰਡਲ ਮੇ ਧਿਆਨਾਨਾ ਕਬੀਰ ਸਾਹਿਬ ਕਹਿੰਦੇ ਮੇਰੀ ਮਾਈ ਮਾਈ ਮੋਏ ਅਵਰ ਨਾ ਜਾਣੇ ਉਹ ਆਨਾਨਾ ਮੈਨੂੰ ਤੂੰ ਐਵੇਂ ਨਾ ਸਮਝ ਆਰਡੀਨਰੀ ਬੰਦਾ ਜਾਂ ਮੈਨੂੰ ਹੋਰ ਕੁਛ ਨਾ ਸਮਝ ਕਬੀਰ ਸਾਹਿਬ ਦੱਸਿਆ ਮੈਂ ਦੇਖੋ ਮਾਈ ਮੋਹੇ ਅਵਰ ਨਾ ਜਾਣੇ ਹੋ ਆਨਾਨਾ ਗਗਨ ਮੰਡਲ ਮੇ ਧਿਆਨਾਨਾ ਗਗਨ ਦੁਮਾਮਾ ਬਾਜਿਓ ਪਰ ਉਹ ਨਿਸ਼ਾਨੀ ਕਾਓ ਖੇਤ ਚੋ ਮਾਂਡਿਓ ਸੂਰਮਾ ਅਬ ਚੂਜਨ ਕੋ ਦਾਓ ਇਹ ਗਗਨ ਜਿਹੜੀ ਹੈ ਇਹ ਬਾਡੀ ਦੇ ਅੰਦਰ ਹੀ ਗਗਨ ਖੁੱਲ ਜਾਂਦਾ ਹੈ ਉਹੀ ਹੈ ਗਗਨ ਮੈਂ ਥਾਲ ਇਹਦੇ ਅੰਦਰ ਹੀ ਚੰਦ ਸੂਰਜ ਸਭ ਧਰਤੀ ਨੌ ਖੰਡ ਪ੍ਰਿਥਵੀ ਇਸ ਕਾਇਆ ਅੰਦਰ ਸਭ ਕੁਛ ਇਸ ਕਾਇਆ ਅੰਦਰ ਨਜ਼ਰ ਆਉਣ ਲੱਗ ਪੈਂਦਾ ਉਹ ਹੈ ਐਡਾ ਵੱਡਾ ਅੰਦਰ ਆਕਾਸ਼ ਜਿਹੜਾ ਕਿ ਗਗਨ ਮੰਡਲ ਜਦੋਂ ਨੌ ਦਰਵਾਜਾ ਦਸਵਾਂ ਦਰਵਾਜਾ ਖੁੱਲਦਾ ਹੈ ਉਦੋਂ ਹੈ ਗਗਨ ਮੰਡਲ ਗਗਨ ਦਬਾਮਾ ਬਾਜਿਓ ਉਸ ਵੇਲੇ ਸ਼ਬਦ ਬੜੀ ਜ਼ੋਰ ਦੀ ਗੁੰਜਣ ਲੱਗ ਪੈਂਦਾ ਅੰਦਰ ਔਰ ਇੰਨਾ ਜਿੱਦਾਂ ਗੁੰਬਦ ਦੇ ਵਿੱਚ ਆਵਾਜ਼ ਮਾਰੀ ਦੀ ਹੈ ਏਦਾਂ ਜਿਹੜਾ ਸ਼ਬਦ ਜਪਦਾ ਉਹਦੀ ਗੁੰਜਾਂ ਪੈਣ ਲੱਗ ਪੈਂਦੀ ਆ ਗੋਬਿੰਦ ਗੱਜਿਆ ਗੁਰ ਸ਼ਬਦ ਹੀ ਗੋਬਿੰਦ ਗੱਜਿਆ ਸ਼ਬਦ ਦੇ ਅਭਿਆਸ ਨਾਲ ਫਿਰ ਉਹ ਗੱਜਦਾ ਹੈ ਅੰਦਰ ਉਹ ਗਗਨ ਅੰਦਰ ਹੈ ਬਾਹਰ ਨਹੀਂ ਹੈ ਲੇਕਿਨ ਇਹ ਜਿਹੜਾ ਗਗਨ ਹੈ ਉਹਦੇ ਅੰਦਰ ਹੀ ਫਿਰ ਮਹਾਰਾਜ ਗਗਨ ਦੀਆਂ ਬਹੁਤ ਤੁਕਾਂ ਲਿਆ ਸਾਨੂੰ ਗਗਨ ਬਾਹਰਲਾ ਨਹੀਂ ਸਮਝਣਾ ਚਾਹੀਦਾ ਗੁਰੂ ਨਾਨਕ ਕਹਿੰਦਾ ਮੈਂ ਮੇਰਾ ਥਾਲ ਕੀ ਹੈ, ਉਹ ਗਗਨ ਹੈ, ਗਗਨ ਮੈਂ ਥਾਲ, ਗਗਨ ਮੈਂ ਥਾਲ ਨਹੀਂ ਹੈ ਉੱਥੇ, ਮੇਰਾ ਥਾਲ ਕੀ ਹੈ, ਤੂੰ ਬਾਹਮਣਾ ਬਾਹਰਲੇ ਥਾਲ ਦੇ ਵਿਚ ਦੀਵੇ ਰੱਖਦਾ ਹੈ, ਮੇਰਾ ਥਾਲ ਅੰਦਰ ਗਗਨ ਹੈ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਬਾਹਰਲੇ ਮੋਤੀ ਮਾਤੀ ਥਾਲ ਚ ਪਾਉਣਾ ਬਾਹਰਲੇ ਦੀਵੇ, ਮੇਰੇ ਅੰਦਰ ਹੀ ਉਹ ਸਭ ਕੁਛ ਆ ਜਾਂਦਾ, ਗਗਨ ਮੈਂ ਥਾਲ, ਮੈਂ ਥਾਲ। ਇਸ ਕਰਕੇ ਬਹੁਤ ਸਿੱਧਾ ਜਿਹਾ ਗਿਆਨ ਹੈ, ਪਰ ਸਾਨੂੰ ਬੜੇ ਭੁਲੇਖਿਆਂ ਚ, ਕਿਉਂਕਿ ਬਾਹਰ ਸਾਨੂੰ ਘੱਲਿਆ ਜਾ ਰਿਹਾ, ਬਾਹਰ ਨਹੀਂ ਹੈ ਕੋਈ ਚੀਜ਼, ਅੰਦਰ ਹੈ। ਕਹਿੰਦੇ ਗਗਨ ਨਗਰੇ ਇੱਕ ਬੂੰਦ ਨੰਬਰ ਹੈ, ਹੁਣ ਐਡੀਆਂ ਐਡੀਆਂ ਉੱਚੀਆਂ ਆਤਮਕ ਉਡਾਰੀਆਂ, ਵੀ ਆਹ ਸਭ ਕੁਛ ਹੁੰਦਾ ਹੈ ਅੰਦਰ, ਔਰ ਇਹੋ ਜਿਹੇ ਗਿਆਨ ਨੂੰ ਅਸੀਂ ਪਾਠ ਕਰਕੇ ਨਗਾਈ ਜਾਂਦੇ। ਗਗਨ ਮਨ ਔਰ ਨਗਰ ਹੈ, ਬੜਾ ਦਾ ਭਾਰਾ ਨਗਰੀ ਹੈ, ਗਗਨ ਨਗਰੇ ਇੱਕ ਬੂੰਦ ਨੰਬਰ ਹੈ, ਨਾਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ। ਕਹਿੰਦੇ ਜਿਹੜਾ ਪਾਰ ਹੰਸ ਪਰਮੇਸ਼ਰ ਮਾਧੋ ਸੀ, ਉਹ ਹੰਸ ਲੈ ਕੇ ਉੱਡ ਗਿਆ, ਰੱਬ ਹੀ ਜਿੰਦ ਖਿੱਚਦਾ ਹੈ ਹੰਸ, ਕਹਿੰਦੇ ਹੈ ਜੀਵ ਆਤਮਾ ਨੂੰ, ਉਹ ਕਹਿੰਦੇ ਉਹ ਹੰਸ ਲੈ ਕੇ ਤਾਂ ਵੀ ਚਲਾ ਗਿਆ, ਇਹਦੀ ਹੁਣ ਗਗਨ ਨਗਰ ਚ ਅੱਗੇ ਤੇ ਜਿਨ ਚਿਕਰ ਹੰਸ ਸੀ ਅੰਦਰ, ਹੁਣ ਚਿਕਰ ਬੋਝ ਵੀ ਡਿੱਗਦੀ ਸੀ, ਕਥਾ ਵਾਰਤਾ ਵੀ ਕਰਦਾ ਸੀ, ਸਭ ਕੁਛ ਕਰਦਾ ਸੀ, ਹੁਣ ਇਹ ਲੋਥ ਦੀ ਲੋਥ ਪਈ ਹੈ, ਨਾ ਉਹ ਬੂੰਦ ਵੀ ਬੰਦ ਹੋ ਗਈ ਹੈ, ਉਹ ਨਾਦ ਵੀ ਪਤਾ ਨੀ ਕਿੱਥੇ ਸਮਾ ਗਿਆ, ਔਰ ਜੋ ਪਰਮੇਸ਼ਰ ਪੌਰ ਬ੍ਰਹਮ ਪਰਮੇਸ਼ਰ ਉਹ ਜਿੰਦ ਕੱਢ ਕੇ ਲੈ ਗਿਆ। ਗਗਨ ਨਗਰੇ ਇੱਕ ਬੂੰਦ ਨੰਬਰ ਹੈ, ਕਹਿੰਦੇ ਇੰਨੀਆਂ ਬੂੰਦਾਂ ਪੈਂਦੀਆਂ, ਇੰਨਾ ਅੰਮ੍ਰਿਤ ਦਾ ਝੜੀ ਲੱਗੀ ਪਈ ਸੀ ਇਹਦੇ ਅੰਦਰ, ਇੱਕ ਬੂੰਦ ਵੀ ਨੀ ਹੈ ਨੀ। ਗਗਨ ਨਗਰੇ ਇੱਕ ਬੂੰਦ ਨੰਬਰ ਹੈ, ਨਾਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ, ਪਰਮ ਹੰਸ ਲੇਸ ਧਾਨਾ ਕਹਾਂ ਗਏ, ਕਹਾਂ ਗਏ ਬਾਬਾ ਬੋਲ ਤੇਤੇ, ਕਹਾਂ ਗਏ ਦੇਹੀ ਕੇ ਸੰਗ ਰਹਿਤੇ, ਕਹਾਂ ਗਏ ਸੁਰਤੇ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ, ਕਹਾਂ ਗਏ ਬਜਾਵਨ ਹਾਰੋ, ਕਹਾਂ ਗਏ ਜਿਨੇ ਇਹੋ ਮੰਦਰ ਕੀ ਨਹਾ ਸਾਖੀ ਸ਼ਬਦ ਸੁਰਤੀ ਨਹੀਂ ਪੁੱਪਰੇ, ਖਿੰਚ ਤੇਜ ਸਭ ਲੀਨਾ,
ਥੋੜੀ ਐਨਰਜੀ ਸਭ ਤੇਜ ਖਿੱਚ ਕੇ ਲੈ ਕੇ ਆਓ,
ਸਰਵਨ ਅੰਨ ਬਿਕਲ ਪਏ ਸੰਗੇ ਤੇਰੇ,
ਇਹ ਲੋ ਥੇ ਮੇਰੇ ਮਿੱਤਰ ਦੋਸਤ ਤੇਰੇ ਸਰਵਣ ਬੇਕਲ, ਹੁਣ ਸਰਵਣ ਕੁਛ ਨੀ, ਕੋਈ ਨਾਦ ਨੀ, ਇਹਨਾਂ ਚੀਜ਼ ਕੁਛ ਨੀ ਸੁਣ ਸਕਦੇ, ਸਰਵਨਨ ਸਰਵਨਨ ਬੇਕਲ ਪਏ ਸੰਗੇ ਤੇਰੇ, ਇੰਦਰੀ ਕਾ ਬਲ ਥਾਕਾ ਚਰਨ ਰਹੇ ਕਰ ਟਰਕੇ ਪਰੇ ਹੈ,
ਕੜ ਦੇ ਰਾਰੇ ਨੂੰ ਸਿਆਰੀ ਨਹੀਂ ਹੈ, ਹੱਥ ਹੱਥ ਤੇ ਪੈਰ,
ਚਰਨ ਰਹੇ ਕਰ ਟਰਕੇ ਪਏ ਹੈ, ਮੁਖੋ ਨਾਨਕ ਸੇ ਪਾਤਾ ਥਾਕੇ ਪੰਚ ਦੂਤ ਸਭ ਤਸ ਕਰ, ਆਪ ਆਪਣੇ ਥਾਕਾ ਮਨ ਕੁੰਚਰ ਪੁਰ ਥਾਕਾ, ਤੇਜ ਸੂਤੇ ਤਰੇ ਰਮ ਤੇ ਮਿਰਤਕ ਭੈ ਦੱਸੇ ਬੰਦ ਛੂਟੇ,
ਮਿਰਤਕ ਭੈ ਆਪ ਹੈ ਮੌਤ ਦੀ ਨਿਸ਼ਾਨੀਆਂ ਦੇ ਸਾਰੇ ਉਤਲੇ ਦੱਸੇ ਆ ਵੀ ਆਹ ਚੀਜ਼ਾਂ ਹੋ ਜਾਂਦੀਆਂ ਮਿਰਤਕ ਭੈ ਦੱਸੇ ਬੰਦ ਛੂਟੇ ਮਿੱਤਰ ਭਾਈ ਸਭ ਛੋੜੇ ਕਹਿਤ ਕਬੀਰਾ ਜੋ ਹਰੇ ਤਿਆਵੈ ਜੀਵਤ ਬੰਧਨ ਤੋੜੇ
ਆ ਨਿਸ਼ਾਨੀਆਂ ਮੌਤ ਦੀਆਂ ਨੇ ਕਬੀਰ ਸਾਹਿਬ ਅਖੀਰ ਤੇ ਜਾ ਕੇ ਐਡੇ ਡੂੰਘੇ ਚਲੇ ਗਏ ਕਹਿੰਦੇ ਮੇਰੇ ਮਿੱਤਰ ਨਾਲ ਤੇ ਪਹਿਲਾਂ ਦੇ ਇਹ ਬੰਧ ਤੋੜ ਸਿੱਟੇ ਸੀ ਉਹ ਮਰਿਆ ਨਹੀਂ ਹੈ ਇਹ ਆਮ ਲੋਕਾਂ ਦੀ ਨਿਸ਼ਾਨੀ ਹੈ ਵੀ ਉਹਨਾਂ ਦੇ ਹੱਥ ਢਿਲਕ ਜਾਣਗੇ ਸਭ ਕੁਛ ਆਊਗਾ ਪਰ ਜਿਹੜਾ ਮੇਰਾ ਮਿੱਤਰ ਸੀ ਉਹ ਤੇ ਜੀਵਨ ਹੀ ਪਹਿਲਾਂ ਹੀ ਉਹਨੇ ਸਾਰੇ ਬੰਧਨ ਤੋੜੇ ਸੀ ਇਸ ਕਰਕੇ ਜੋ ਹਰ ਤਿਆਗ ਹੈ ਜਿਹੜੇ ਜ਼ਿੰਦਗੀ ਚ ਹਰ ਤਿਆਗ ਹੈ ਉਹਨਾਂ ਦੀ ਜੀਵਨ ਬੰਧਕ ਹੈ ਉਹਨਾਂ ਨੂੰ ਮੌਤ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਇਹ ਮਰਨਾ ਉਹ ਨਹੀਂ ਹੈ ਵੀ ਮੈਂ ਮਰਨ ਤੋਂ ਬਾਅਦ ਮੈਨੂੰ ਪੂਰਨ ਨਹੀਂ ਮਰਨਾ ਹੈ ਜੀਵਤ ਮਰਨਾ ਮੁਰਦਾ ਮਰਨਾ ਕੀ ਹੈ ਇਹਨਾਂ ਇੰਦਰੀਆਂ ਨੂੰ ਮਰ ਜਾਣਾ ਅੱਖੀ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥੀ ਕਰਨਾ ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਇਹ ਹੈ ਮਹੱਲਾ ਦੂਜਾ ਮਹੱਲੇ ਪਹਿਲੇ ਦਾ ਸਿੱਖ ਅੱਖੀ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ ਪੈਰਾਂ ਬਾਝੋਂ ਚੱਲਣਾ ਬੜਾ ਡੂੰਘਾ ਗਿਆਨ ਪੈਰਾਂ ਬਾਝੋਂ ਚੱਲਣਾ ਬਿਨ ਹੱਥੀ ਕਰਨਾ ਤੇ ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਧੋਖਾ ਸਮੇਂ ਮਿਲਣਾ ਇਹ ਹੈ ਜੀਂਦੇ ਮਰਨਾ ਜੀਂਦੇ ਮਰਨਾ ਕੀ ਹੈ ਅੱਖੀ ਬਾਝੋਂ ਦੇਖਣਾ ਕੀ ਹੈ ਅੱਖਾਂ ਭੈੜਾ ਦ੍ਰਿਸ਼ ਦੇਖਣਾ ਚਾਹੁੰਦੀ ਨਿਊਡ ਦੇਖਣਾ ਚਾਹੂਗੀ ਇੱਕ ਚੀਜ਼ ਕੋ ਨਾ ਹੋਰ ਕਾਮ ਵਾਲੀਆਂ ਅੱਖਾਂ ਦੇਖ ਕਹਿੰਦਾ ਜਿਹੜਾ ਇਹਨਾਂ ਤੋਂ ਬਗੈਰ ਦੇਖ ਕੇ ਉਹ ਅੱਖੀ ਬਾਝੋਂ ਦੇਖਣਾ
ਇੰਦਰੀਆਂ ਤੇ ਜਿਹਨਾਂ ਦਾ ਕੰਟਰੋਲ ਹੈ ਉਹ ਅੱਖੀ ਬਾਝੋਂ ਦੇਖਣਾ
ਕੰਨਾਂ ਚ ਕੋਈ ਸਵਾਏ ਸ਼ਬਦ ਕੋਈ ਚੀਜ਼ ਨਾ ਹੋ ਰਹਾ ਹੈ ਨਿੰਦਿਆ ਚੁਗਲੀ ਉਹ ਕੰਨਾਂ ਬਾਝੋਂ ਬਿਨ ਕੰਨੀ ਸੁਣਨਾ ਅੱਛਾ ਪੈਰ ਮੰਦੇ ਕੰਮ ਲਈ ਨਾ ਉੱਠਣ ਉਹਦੇ ਕੰਟਰੋਲ ਚ ਹੋਣ ਪੈਰਾਂ ਬਾਝੋਂ ਚੱਲਣਾ ਫਿਰ ਬਿਨ ਹੱਥੀ ਕਰਨਾ ਹੱਥ ਐਸੀ ਚੀਜ਼ ਵੱਲ ਨਾ ਜਾਣ ਮੰਦੇ ਕੰਮ ਵੱਲ ਉਹ ਹੈ ਹੱਥਾਂ ਤੇ ਕੰਟਰੋਲ ਅੱਖੀ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥੀ ਕਰਨਾ ਜੀਭੇ ਬਾਝੋਂ ਬੋਲਣਾ ਨਾਮ ਜਪਣ ਵਾਲੇ ਬਹੁਤ ਘੱਟ ਬੋਲਦੇ ਸਾਡੇ ਅਰਗੇ ਮੇਰੇ ਅਰਗੇ ਬਹੁਤ ਬਕਵਾਸ ਕਰਦੇ ਸਾਰਾ ਦਿਨ ਕਿਉਂ ਜੋ ਜੀ ਹੋਏ ਸੋ ਗਵੇ ਮੂੰਹ ਕਾ ਕਹਿਆ ਵਾਹ ਮਨ ਰੁਕ ਨੀ ਕਿਉਂਕਿ ਕੰਟਰੋਲ ਨਹੀਂ ਹੈ ਸਾਡੀ ਜੀਭ ਦੇ ਉੱਤੇ ਇਸ ਕਰਕੇ ਇਹ ਹੈ ਜੀਭੇ ਬਾਝੋਂ ਬੋਲਣਾ ਜੇ ਜੀ ਬੋਲੇ ਤਾਂ ਸਭੋ ਜਪੀਏ ਜਾਪ ਜੇ ਮੁਖੋਂ ਬਲੇਟਿਆ ਇਹ ਭਗਤਾਂ ਦੀ ਨਿਸ਼ਾਨੀ ਹੈ ਭਗਤਾਂ ਹੋਰ ਬਹੁਤ ਘੱਟ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰੀ ਚਰਣਾ ਲਭ ਲੋਭ ਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਉਹਨਾਂ ਦਾ ਕੰਟਰੋਲ ਹੁੰਦਾ ਇਹ ਹੈ ਜੀਭੇ ਬਾਝੋਂ ਇਹ ਹੈ ਜੀਂਦੇ ਮਰਨਾ ਜਿਹੜਾ ਜੀਂਦਾ ਬੰਦਾ ਮਰਨਾ ਚਾਹੇ ਨਾ ਸਾਡੇ ਗਿਆਨ ਦੇ ਹਿਸਾਬ ਨਾਲ
ਜੀਵਨ ਮੁਕਤ ਉਹ ਜੀਂਦਾ ਇਹ ਹੈ ਕਿ ਉਹਦਾ ਹਰ ਪੂਰੀਆਂ ਇੰਦਰੀਆਂ ਤੇ ਉਹਦਾ ਕੰਟਰੋਲ ਹੋਵੇ ਔਰ ਉਹ ਕੀ ਮਜਾਲ ਹੈ ਕਿ ਉਹਦੀਆਂ ਕੋਈ ਵੀ ਜਿਸਮ ਦਾ ਹਿੱਸਾ ਉਹਦੇ ਕੰਟਰੋਲ ਤੋਂ ਬਾਹਰ ਹੋ ਜਾਏ
ਇਸ ਕਰਕੇ ਹੈ ਅੱਖੀ ਬਾਝੋਂ ਮਹੱਲੇ ਦੂਜੇ ਦਾ ਗਿਆਨ ਇਹਦਾ ਕਈ ਮਹੀਨੇ ਕੱਢਦੇ ਫਿਰਦੇ ਆ ਪਰ ਇਹ ਜੀਣਾ ਮਰਨਾ ਖਾਸ ਦੱਸਿਆ ਵੀ ਮਰਨਾ ਉਹ ਨਹੀਂ ਹੈ ਮਰਨਾ ਇੰਦਰੀਆਂ ਦਾ ਮਰਨਾ ਆ ਜਿਸ ਤਰ੍ਹਾਂ ਮਹਾਰਾਜ ਦੱਸਦੇ ਵੀ ਕਹਿੰਦੇ ਤੇ ਜੀਵਤ ਬੰਧਨ ਤੋੜੈ ਜੋ ਹਰ ਤਿਆਗ ਆਇਆ ਉਹਨੇ ਤੇ ਸਾਰਾ ਇਹਨਾਂ ਪਹਿਲੇ ਕੰਟਰੋਲ ਸੀ ਇਸ ਕਰਕੇ ਅੱਖੀ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥੀ ਕਰਨਾ ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਔਰ ਜਿਹੜਾ ਨਾਮ ਜਪਣ ਵਾਲਾ ਹੁਕਮ ਹੈ ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮੈਂ ਜਦੋਂ ਇਹੋ ਜਿਹਾ ਬੰਦਾ ਜੀਂਦਾ ਹੀ ਮਰ ਜਾਂਦਾ ਹੈ ਉਹ ਸਭ ਕੁਛ ਇੰਜੋਏ ਕਰਦਾ ਹੈ ਪਰ ਇਹਨਾਂ ਗੱਲਾਂ ਵੱਲੋਂ ਹੋ ਜਾਂਦਾ ਆਹ ਚੀਜ਼ ਪੰਜ ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭਰਮ ਤਾਂ ਥਾਕਾ ਮਾਨ ਕੁੰਚਰ ਹਾਥੀ ਅਰਗਾ ਜਿਹੜਾ ਮਾਨ ਆ ਹਾਥੀ ਦੀ ਤਸ਼ਵੀ ਤਾਂ ਦਿੱਤੀ ਗਈ ਹੈ ਵੀ ਹਾਥੀ ਕਾਮ ਰੋਗ ਨਾ ਸਭ ਤੋਂ ਜ਼ਿਆਦਾ ਕਾਮ ਉਹਦੇ ਚ ਹੁੰਦਾ ਮਨ ਕੁੰਚਰ ਉਹ ਥਾਕਾ ਅੰਦਰੋਂ ਥੱਕ ਗਿਆ ਤੇਜ ਸੂਤ ਧਰੇ ਰਮ ਤੇ ਕਹਿੰਦੇ ਮਿਰਤਕ ਪਏ ਦਸੇ ਬੰਧ ਛੂਟੇ ਮਿੱਤਰ ਭਾਈ ਸਭ ਛੋਰੇ ਜਿਹੜਾ ਬਿਆਸੀ ਜਾਣ ਹੁੰਦਾ ਭਗਦਾ ਤੇ ਪਹਿਲੇ ਛੱਡੇ ਹੁੰਦੇ ਸਾਰੇ ਲੋਕ ਕੁਟੰਬ ਸਭ ਹੋਂ ਤੇ ਤੋਰਾ ਤੋ ਆਪਣ ਬੇਡੀ ਆਵੇ ਉਹਦੇ ਸਭ ਤੋਂ ਅੰਦਰੋਂ ਪਹਿਲਾਂ ਬੰਧਨ ਟੁੱਟੇ ਹੁੰਦੇ ਇਸ ਕਰਕੇ ਕਹਿਤ ਕਬੀਰਾ ਜੋ ਹਰ ਤੇ ਆਵੇ ਉਹ ਜੀਵਤ ਬੰਧਨ ਤੋੜੇ ਇਸ ਕਰਕੇ ਉਸ ਦੋਸਤ ਦੀ ਲਾਸ਼ ਤੇ ਖੁਸ਼ ਹੋ ਰਹੇ ਨੇ ਸਗਾਂ ਵੀ ਇਹਦੇ ਤੇ ਪਹਿਲੇ ਹੀ ਬੰਧਨ ਟੁੱਟੇ ਸੀ ਤੋ
ਦੇਹੀ ਕੇ ਸੰਗੇ ਰਹਿਤੇ ਕਹਾਂ ਗਏ ਦੇਹੀ ਕੇ ਸੰਗੇ ਰਹਿਤੇ ਕਹਾਂ ਗਏ ਕਹਾਂ ਗਏ ਕਹਾਂ ਗਏ ਬਾਬਾ ਬੋਲਤੇ ਤੇ ਕਹਾਂ ਗਏ
ਉਹ ਚੀਜ਼ ਕਿੱਥੇ ਚਲੀ ਜਾਂਦੀ ਹੈ ਪਿੱਛੇ ਮਿੱਟੀ ਰਹਿ ਜਾਂਦੀ ਹੈ ਅਗਲਾ ਅਸੀਂ ਸ਼ਬਦ ਇੰਨਾ ਆਤਮਾ ਦੇ ਗਿਆਨ ਦਾ ਡੂੰਘਾ ਸ਼ਬਦ ਲੈਣ ਲੱਗੇ ਹਾਂ ਮੇਰਾ ਖਿਆਲ ਨੇ ਵੀ ਕਿਸੇ ਨਾ ਅੱਜ ਸੇਦਾ ਆਤਮਾ ਜੀਵ ਆਤਮਾ ਔਰ ਬੋਡੀ ਔਰ ਇਹਦੇ ਅੰਦਰ ਮਾਨ ਔਰ ਹਾਂਸ ਇਹ ਚੀਜ਼ਾਂ ਡਿਸਕਸ ਕੀਤੀਆਂ ਹੋਣ ਵੀ ਜਿਸ ਤਰ੍ਹਾਂ ਮਹੱਲਾ ਪੰਜਵਾਂ ਐਨ ਸਾਖਿਆਤ ਗੱਲਾਂ ਕਰ ਰਹੀਆਂ ਆਪਸ ਚ ਸਾਰੀਆਂ ਚੀਜ਼ਾਂ ਤੋਂ 173 ਪੰਨੇ ਦੇ ਉੱਤੇ ਅਸੀਂ ਪਹਿਲਾਂ ਉਸ ਸ਼ਬਦ ਦੀ ਇੱਕ ਲਾਈਨ ਚੱਕਦੇ ਹਾਂ ਵੀ ਜਿਸ ਵੇਲੇ ਵਿੱਚੋਂ ਹੰਸ ਨਿਕਲ ਜਾਂਦਾ ਹੈ ਪਿੱਛੇ ਮਿੱਟੀ ਰਹਿ ਜਾਂਦੀ ਹੁਣ ਜਿਹੜੇ ਮਟੀਰੀਅਲ ਲੋਕ ਨੇ ਜਿਨ੍ਹਾਂ ਕੋਲ ਮੈਟਰ ਦਾ ਗਿਆਨ ਹੈ ਉਹ ਇਸ ਚੀਜ਼ ਨੂੰ ਨਹੀਂ ਸਮਝ ਸਕਣ ਇਸੇ ਕਰਕੇ ਅਸੀਂ ਇਹ ਸਾਰੀ ਪੂਣੀ ਛੋਈ ਹੈ ਵੀ ਬਾਡੀ ਚ ਮੈਟਰ ਹੈ ਇਹਦੇ ਵਿੱਚ ਜਿਹੜੀ ਲਾਈਫ ਹੈ ਉਹ ਅਸਲ ਚੀਜ਼ ਹੈ ਅਸੀਂ ਸਾਰਾ ਇਸ ਵੈਸਟਰਨ ਹੈਮੀਸਫੀਅਰ ਚ ਜਿੰਨਾ ਵੀ ਸਾਰਾ ਜ਼ੋਰ ਲੱਗ ਰਿਹਾ ਹੈ ਉਹ ਹੈ ਮਨ ਤੇ ਬਾਹਰਲੀ ਬਾਡੀ ਤੇ ਇਹਨਾਂ ਦੀਆਂ ਹੀ ਖੁਸ਼ੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਪਰ ਮਹਾਰਾਜ ਕਹਿੰਦੇ ਹੈ ਉਸ ਆਤਮ ਤੱਤ ਨੂੰ ਸਮਝ ਇਹ ਜਿਹੜਾ ਤੂੰ ਪੰਜਾਂ ਤੱਤਾਂ ਚ ਫਿਰ ਰਿਹਾ ਹੈ ਅਸੀਂ ਅੱਜ ਡਿਕਲੀਅਰ ਕਰ ਰਹੇ ਹਾਂ ਬਾਣੀ ਰਾਹੀਂ ਇੱਕ ਤੱਤ ਹੋਰ ਵੀ ਹੈ ਪੰਜ ਤੱਤ ਮੈਟਰ ਚ ਨੇ ਤੇ ਜਿਹੜਾ ਆਤਮ ਤੱਤ ਹੈ ਉਹ ਮੈਟਰ ਨਹੀਂ ਇਸੇ ਕਰਕੇ ਜਿਹੜਾ ਧਰਮ ਐਸ ਆਤਮਾ ਦੇ ਤੱਤ ਗਿਆਨ ਨੂੰ ਨਹੀਂ ਸਮਝਦਾ ਫੋਕਟ ਬੈਣੀ ਭਗਤ ਜੀ ਕਹਿ ਰਹੇ ਨੇ ਕਹੋ ਬੈਣੀ ਗੁਰਮੁਖੇ ਤਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ ਸਭ ਜਿਨ ਆਤਮ ਤੱਤ ਨਾ ਚੀਨਿਆ ਸਭ ਫੋਕਟ ਧਰਮ ਅਭਿਨਿਆ ਔਰ ਇਹ ਸ਼ਬਦ ਹੈ ਬਾਹਰਲੇ ਭੇਖ ਦੇ ਉੱਤੇ ਹੇ ਲੰਪਟ ਨਾਚ ਅਧਰਮੰ ਪੱਗ ਨਾਚਸ ਚਿੱਤ ਅਕਰਮੰ ਤੇਰੇ ਪੈਰ ਨੱਚ ਰਹੇ ਨੇ ਭਗਤੀ ਕਰ ਰਹੇ ਨੇ ਔਰ ਤੇਰਾ ਚਿੱਤ ਹੇ ਲੰਪਟ ਹੇ ਲੁਚੇ ਹੇ ਲੰਡੇ ਆ ਲਫਜ਼ ਲੰਪਟ ਦਾ ਮਤਲਬ ਨਾਚ ਅਧਰਮੰ ਇਹ ਕੀ ਤੂੰ ਨਾਚ ਕਰ ਰਿਹਾ ਧਰਮ ਦਾ ਜਿੱਦਾਂ ਸਾਡੇ ਬਾਹਰ ਸਾਰਾ ਕਕਾਰ ਬਾਕਾ ਬਾਹਰਲਾ ਸਾਰਾ ਕੁਛ ਹੀ ਮੋਹਰੇ ਹੈ ਲੇਕਿਨ ਅੰਦਰ ਆਤਮਾ ਦਾ ਗਿਆਨ ਹੈ ਇਸੇ ਕਰਕੇ ਅਸੀਂ ਆ ਪੂਣੀ ਛੋਈ ਹੈ ਵੀ ਕਿਤੇ ਆਤਮਾ ਦਾ ਇਹਨੂੰ ਆਤਮ ਤੱਤ ਕਿਹਾ ਹੈ ਅਸੀਂ ਮਹੱਲੇ ਪਹਿਲੀ ਦਾ ਗਿਆਨ ਦੇ ਰਹੇ ਹਾਂ ਅੱਜ ਇਸ ਆਤਮ ਤੱਤ ਤੇ ਆਸਾ ਮਨਸਾ ਬੰਧਨੀ ਭਾਈ ਇਸ ਆਤਮਾ ਵਾਲੇ ਤੱਤ ਨੂੰ ਮੈਟਰ ਨਹੀਂ ਬਣ ਸਕਦਾ ਇਹਨੂੰ ਇਹੋ ਜਿਹੀਆਂ ਸਪਿਰਚੁਅਲ ਚੀਜ਼ਾਂ ਬਣ ਰਹੀਆਂ ਨੇ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੇ ਨਾਮ ਵਸਾਰੀ ਸੁਣ ਰਹਾਉ ਦੀ ਤੋਕਾਰੀ ਹੈ ਸੁਣ ਪੰਡਤ ਕਰਮਾਕਾਰੀ ਜਿਤ ਕਰਮ ਸੁਖ ਉਪਜੇ ਭਾਈ ਸੋ ਆਤਮ ਤੱਤ ਵਿਚ ਹੈ ਇਹ ਹੈ ਆਪ ਵਿਚਾਰੇ ਸੋ ਗਿਆਨੀ ਹੈ ਜਿਹੜਾ ਇਸ ਆਤਮਾ ਨੂੰ ਵਿਚਾਰ ਗਿਆ ਇਸ ਗਿਆਨ ਰਾਹੀਂ ਉਹ ਅਸਲ ਗੁਰੂ ਨਾਨਕ ਦੇ ਰਾਸਤੇ ਤੇ ਪਿਆ ਹੈ ਜਾਂ ਭਗਤੀ ਦੇ ਰਾਸਤੇ ਤੇ ਜੇ ਤਾਂ ਸੁਣ ਪੰਡਿਤ ਕਰਮਾਕਾਰੀ ਨਾਮ ਤੋਂ ਬਗੈਰ ਬਾਕੀ ਸਭ ਕੁਛ ਕਰਮਕਾਂਡ ਹੈ ਇਹਦੇ ਨਾਲ ਅੱਗੇ ਹੀ ਤੂੰ ਉਸ ਪਰਮ ਆਤਮਾ ਕੋਲੋਂ ਵਿਛੜਿਆ ਪਿਆ ਹੈ ਔਰ ਦਿਨ ਦਿਨ ਦੂਰ ਹੋਇਆ ਜਾ ਰਿਹਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਨਾ ਆਤਮਾ ਪਰਮਾਤਮਾ ਕੋਲੋਂ ਵਿਛੜਦੀ ਹੀ ਕਰਮਕਾਂਡ ਕਰਕੇ ਹੈ ਕਿਉਂਕਿ ਕਰਮਕਾਂਡ ਹਉਮੈ ਦੀ ਮੈਲ ਲਾਉਂਦਾ ਹੈ ਹਉਮਾ ਵਿਛੋੜਾ ਰੋਗ ਦੁਰਜਣ ਦੂਜਾ ਪਾਉ ਜਿਹੜਾ ਵਿਛੋੜਾ ਹੈ ਰੱਬ ਨਾਲੋਂ ਇਹ ਹਉਮੈ ਕਰਕੇ ਹੀ ਹੈ ਇਹ ਬੜਾ ਭਾਰਾ ਵਿਛੋੜਾ ਰੋਗ ਹੈ ਇਸ ਕਰਕੇ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੇ ਪਾਈ ਸੋ ਆਤਮ ਤੱਤ ਵਿਚਾਰੀ ਇਹ ਤੇ ਮਹੱਲਾ ਪਹਿਲਾ ਪਾਤਸ਼ਾਹੀ ਦਸਵੀਂ ਐਨ ਪਰਮ ਪੁਰਖ ਤੇ ਆਤਮ ਤੱਤ ਨੂੰ ਸਾਫ ਹੀ ਕਰ ਦਿੰਦੀ ਹੈ। ਉਹ ਕਹਿੰਦੀ ਹੈ ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨਾ ਮਨ ਸੋ ਲਾਵੈ ਤਬ ਹੀ ਆਤਮ ਤੱਤ ਕੋ ਦਰਸੈ ਪਰਮ ਪੁਰਖ ਕੇ ਪਾਵੈ। ਸਾਰੀ ਖੇਡ ਸਾਡੇ ਗਿਆਨ ਦੀ ਹੈ,
ਆਤਮਾ ਨੂੰ ਲੱਭਣਾ, ਆਤਮਾ ਦਾ ਗਿਆਨ ਲੈਣਾ।
ਔਰ ਆਤਮ ਤੱਤ ਨਹੀਂ ਕੀਨਿਆ ਸਭ ਫੋਕਟ ਧਰਮ ਅਪੀਨਿਆ। ਇਸ ਕਰਕੇ ਜਿਹੜਾ ਆਤਮਾ ਨੂੰ ਆਹ ਸ਼ਬਦ ਅਸੀਂ ਅਗਲਾ ਲੈਣ ਲੱਗੇ ਹਾਂ ਵੀ ਆਤਮਾ ਕੈਦ ਹੈ, ਆਜ਼ਾਦ ਨਹੀਂ ਹੈ, ਉਹਨੂੰ ਮੁਕਤ ਕਰਾਉਣਾ ਹੀ ਮੁਕਤੀ ਦਾ ਮਾਰਗ ਹੈ। ਆਤਮਾ ਬੱਝੀ ਪਈ ਹੈ, ਆਤਮਾ ਨੂੰ ਕੋਈ ਡਰ ਨਹੀਂ, ਮਰਦੀ ਨਹੀਂ, ਸੋਗ ਨਹੀਂ, ਕੁਛ ਨਹੀਂ। ਉਹ ਐਸੀ ਪਰਮ ਆਤਮਾ ਦੀ ਅੰਸ਼ ਹੈ, ਉਹਨੂੰ ਕੋਈ ਚੀਜ਼ ਟੱਚ ਨਹੀਂ ਕਰ ਸਕਦੀ, ਪਰ ਉਹ ਕੈਦ ਹੈ। ਉਹਦੇ ਨਾਲ ਬਹੁਤ ਵੱਡਾ ਇੱਕ ਐਡਾ ਉਹਨੂੰ ਆਲੇ ਦੁਆਲੇ ਰੋਗ ਮਿਲੇ ਆ ਇਸ ਦੇਹੀ ਦਾ, ਇਹਦੇ ਆਲੇ ਦੁਆਲੇ ਉਹ ਆਤਮਾ ਨੂੰ ਦੇਹੀ ਨਹੀਂ ਹਟਦੀ। ਇਸੇ ਕਰਕੇ ਸ਼ਬਦ ਕਈ ਇੱਥੋਂ ਸ਼ੁਰੂ ਹੁੰਦੇ ਆ, ਉੱਚ ਅਵਸਥਾ ਆਲੇ ਪ੍ਰਥਮੇ ਮਿਟਿਆ ਤਨ ਕਾ ਰੋਗ। ਇਹ ਰੋਗ ਬਿਮਾਰੀ ਨਹੀਂ ਹੈ, ਆਤਮਾ ਨੂੰ ਰੋਗ ਲੱਗਾ ਹੈ। ਇਹਨੂੰ ਹਰ ਜੂਨ ਦੇ ਵਿੱਚ ਆਲੇ ਦੁਆਲੇ ਲਿਫਾਫਾ ਮਿਲਦਾ, ਐਨਵਲਪ ਮਿਲਦਾ, ਉਹਦੇ ਤੋਂ ਮੁਕਤ ਨਹੀਂ ਹੋ ਸਕਦੀ। ਉਹਦੇ ਤੋਂ ਛੁੱਟਣਾ ਔਰ ਉਹਦੇ ਨਾਲ ਮਨ ਹੈ, ਜੀਵ ਆਤਮਾ ਹੈ, ਜੀਵ ਹੈ ਆਤਮਾ, ਇਕੱਠੇ ਮੰਨਦੇ ਜੀਵ ਆਤਮਾ ਇਕੱਠੀ ਨਹੀਂ ਹੈ। ਆਤਮਾ ਲਹਿਦਾ ਚੀਜ਼ ਉਹਨੂੰ ਨਰਲੇ ਪਾਓ, ਲੇਕਿਨ ਉਹ ਇਹਨਾਂ ਚੀਜ਼ਾਂ ਚ ਵੱਧੀ ਪਈ ਹੈ। ਜੀਵ ਦੇ ਵਿੱਚ ਜੀਓ, ਉਧਰੋਂ ਮਨ ਹੈ, ਮਨ ਦੇ ਕਰਮ ਕੁਰਮ ਕੀਤੇ ਜਿੰਨੇ ਹੈ ਸਾਰੇ ਮੋਹ ਦੇ ਕਾ ਜੜਾ, ਉਹਨਾਂ ਦੇ ਹਿਸਾਬ ਦੇ ਨਾਲ ਇਹਨੂੰ ਫਿਰ ਜੂਨਾਂ ਚ ਪੈਂਦਾ ਹੈ। ਔਰ ਜੂਨਾਂ ਦੇ ਵਿੱਚ ਇਹਨੂੰ ਹਰ ਵਾਰੀ ਕਈ ਨਾ ਕਈ ਆਲੇ ਦੁਆਲੇ ਦਾ ਲਿਫਾਫਾ ਮਿਲਦਾ ਹੈ ਜਿਸਮ, ਲੇਕਿਨ ਹਰ ਦੇ ਅੰਦਰ ਉਹ ਹੈ। ਔਰ ਫਿਰ ਹੈਰਾਨਗੀ ਦੀ ਗੱਲ ਹੈ ਵੀ ਇਹ ਆਤਮਾ ਜੀਵ ਮਨ ਅੰਦਰ ਹੀ ਸਾਰੇ ਹੈ, ਅੰਦਰ ਹੀ ਰੱਬ ਹੈ, ਪਰ ਮਿਲ ਨਹੀਂ ਸਕਦੇ। ਸੇਜ ਇੱਕੋ ਹੀ ਹੈ ਪਰ ਦੋਨਾਂ ਦਾ ਮਿਲਣ ਵਾਲੇ ਨੇ ਵਿੱਚ ਉਹ ਵਿਛੋੜਿਆ ਦਾ ਹਮੇ ਦੀ ਇਹ ਏਡੀ ਵੱਡੀ ਚੀਜ਼ ਹੈ ਜਿਹੜਾ ਆਹ ਸ਼ਬਦ ਦੱਸੇਗਾ ਵੀ ਜਿਹੜੀ ਜੀਵ ਆਤਮਾ ਹੈ ਜੀਵ ਜੀਉ ਇਹਦਾ ਐਡਾ ਪਿਆਰ ਹੈ ਬਾਹਰਲੀ ਬਾਡੀ ਨਾਲ ਇਹ ਤਰਫ ਤਰਫ ਜਾਂਦਾ ਹੈ ਵੀ ਹੇ ਤਰਲੇ ਕਰਦਾ ਹੈ ਵੀ ਹੇ ਤੂੰ ਮੇਰੇ ਨਾਲ ਸ਼ੁਰੂ ਤੋਂ ਆਈ ਹੈ, ਬਚਪਨ ਦੀ ਮੇਰੀ ਦੋਸਤ ਹੈ ਤੂੰ, ਇਹ ਮੇਰੀ ਬਾਡੀਏ, ਤੂੰ ਸ਼ੁਰੂ ਤੋਂ ਮੇਰੇ ਨਾਲ ਸਰੀਰ ਸੀ, ਹੁਣ ਤੂੰ ਮੈਨੂੰ ਛੱਡ ਕੇ ਜਾ ਰਿਹਾ। ਅੱਗਿਓ ਆਤਮਾ ਜੀਵ ਆਤਮਾ ਕਹਿੰਦੀ ਮੈਂ ਮੇਰਾ ਵੱਸ ਕੁਛ ਨਹੀਂ ਹੈ, ਮੇਰੇ ਮਾਲਕ ਦੇ ਜਦੋਂ ਹੁਕਮ ਆਉਣਾ ਮੈਂ ਤੈਨੂੰ ਪੁੱਛਣਾ ਤੱਕ ਨਹੀਂ, ਮੈਂ ਚਲੇ ਜਾਣਾ। ਉਹ ਐਸੀ ਐਸਾ ਇਸ ਬਾਡੀ ਦਾ ਪਿਆਰ ਔਰ ਸਮਾਨ ਔਰ ਜੀਵ ਆਤਮਾ ਔਰ ਆਤਮਾ ਐਸ ਸ਼ਬਦ ਚ ਨਿਖੇਰੇ ਹੈ। ਅਸੀਂ ਸਭ ਤੋਂ ਪਹਿਲੀ ਤੁਕ 1073 ਸਫ਼ੇ ਦੇ ਉੱਤੇ ਮਹਾਨ ਗਿਆਨ ਏ ਮਹੱਲੇ ਪੰਜਵੇਂ ਦਾ ਇੱਥੋਂ ਸ਼ੁਰੂ ਕਰਦੇ ਹਾਂ। ਉਠੇ ਸਧਾਇਓ ਛੂਟਰੇ ਮਾਟੀ, ਉਠੇ ਸਧਾਇਓ ਛੂਟਰੇ ਮਾਟੀ, ਮਾਟੀ ਨੂੰ ਛੱਡ ਕੇ ਉਹ ਹੰਸ ਜਿਹੜਾ ਸੀ ਉਹ ਉੱਠ ਕੇ ਸਦਾ ਗਿਆ ਗਾਂ ਨੂੰ। ਉਠੇ ਸਧਾਇਓ ਛੂਟਰੇ ਮਾਟੀ, ਦੇਖ ਨਾਨਕ ਮਿਥਨ ਮੁਹਾਸਾ, ਕਹਿੰਦੇ ਦੇਖ ਨਾਨਕ ਸ਼ਾਹ ਇੱਥੇ ਮਿਥਨ ਮੁਹਾਸਾ ਹੈ, ਕਹਿੰਦੇ ਦੇਖ ਆ ਮੋਹ ਦੀਆਂ ਚੀਜ਼ਾਂ ਸਾਰਾ ਕੁਛ ਕਿੰਨਾ ਕੁਛ ਝੂਠ ਹੈ।
ਉਠੇ ਸਧਾਇਓ ਛੂਟਰੇ ਮਾਟੀ, ਦੇਖ ਨਾਨਕ ਮਿਥਨ ਮੁਹਾਸਾ।
ਉਹ ਹੰਸ ਕਹਿੰਦਾ ਜਾਣ ਵਾਲਾ
ਆਈ ਆ ਗਿਆ ਤੇਰੋ ਬੁਲਾਇਆ, ਆਈ ਆ ਗਿਆ ਤੇਰੋ ਬੁਲਾਇਆ, ਨਾ ਧਨ ਪੁੱਛੀ ਨਾ ਮਾਤਾ ਪਕਾ,
ਕਹਿੰਦੇ ਮੇਰੇ ਨਾਲ ਸਲਾਹ ਵੀ ਨਹੀਂ ਕੀਤੀ, ਬਚਪਨ ਤੂੰ ਮੇਰੇ ਨਾਲ ਆ ਰਹੀ ਹੈ ਸਾਰਾ ਹੰਸ ਸਾਰਾ ਕੁਛ। ਹੁਣ ਮੈਨੂੰ ਉਹ ਕਹਿੰਦਾ ਨਹੀਂ ਭਾਈ,
ਆਈ ਆ ਗਿਆ ਪਿਰੋ ਬੁਲਾਇਆ, ਨਾ ਧਨ ਪੁੱਛੀ ਨਾ ਮਤਾਬ ਕਾਇਆ, ਉਠੇ ਸਧਾਇਓ
ਆਹ
ਉਠੇ ਸਧਾਇਓ ਛੂਟਰੇ ਮਾਟੀ, ਦੇਖ ਮਿਥਨ ਮੁਹਾਸਾ।
ਇਹ ਅਸੀਂ ਦਸਵਾਂ ਬੰਦ ਕੇ ਆਏ ਸ਼ਬਦ ਦਾ, ਆਓ ਸੱਤਵੇਂ ਬੰਦ ਦਾ ਲਾਈਏ। ਉਹ ਇੱਥੋਂ ਸ਼ੁਰੂ ਹੁੰਦਾ
ਧਨ ਕਹੈ ਤੂੰ ਵਸ ਮੈਂ ਨਾਲੇ।
ਤੁਹਾਨੂੰ ਬੋਡੀ ਬੋਡੀ ਕਹਿ ਰਹੀ ਹੈ
ਧੰਨ। ਕਹੈ ਤੂੰ ਵਸ ਮੈਂ ਨਾਲੇ।
ਇਹ ਜੀਵ ਤੂੰ ਮੇਰੇ ਅੰਦਰੋਂ ਨਿਕਲ ਰਿਹਾ, ਹੰਸ ਸਮਝ ਲਓ ਤੂੰ ਨੂੰ, ਜਿਹੜਾ ਹੰਸ ਉੱਡ ਜਾਂਦਾ ਅੰਦਰੋਂ।
ਧੰਨ ਹੈ
ਬੋਡੀ ਤਰਲੇ ਕਰਦੀ ਹੈ
ਧੰਨ। ਕਹੈ ਤੂੰ ਵਸ ਮੈਂ ਨਾਲੇ, ਪਿਰਿਆ ਸੁਖ ਵਾਸੀ ਬਾਲ ਗੋਪਾ।
ਤੂੰ ਮੇਰੇ ਬਚਪਨ ਦਾ ਦੋਸਤ ਸੀ।
ਧੰਨ ਕਹੈ ਤੂੰ ਵਸ ਮੈਂ ਨਾਲੇ, ਪਿਰਿਆ ਸੁਖ ਵਾਸੀ ਬਾਲ ਗੋਪਾਲੇ। ਤੁਝੇ ਬਿਨਾ ਹਾਂ ਕਿਤਹੀ ਨਾ ਲੇਖੇ, ਵਚਨ ਦੇ ਛੋਟੇ ਨਾ ਜਾਸਾ।
ਕਹਿੰਦੇ ਤੇਰੇ ਬਗੈਰ ਤੇ ਮੇਰੇ ਕੋਈ ਕੀਮਤ ਨਹੀਂ ਆ, ਤੂੰ ਵਚਨ ਦੇ, ਤੂੰ ਨੀ ਮੈਨੂੰ ਛੱਡ ਕੇ ਪੈ ਗਏ। ਆਨ ਹੋਣੀ ਗੱਲ, ਮਿੱਟੀ ਨਾਲ ਜ਼ਰੂਰ ਮਿੱਟੀ ਨਾਲ ਮਿਲਣਾ। ਇਸੇ ਕਰਕੇ ਅਸੀਂ ਆਤਮਕ ਵੈਲਿਊ ਕੱਢੀ ਆ ਰਹੇ ਹਾਂ ਵੀ ਮਾਨਸ ਜਨਮ ਜਿਹੜਾ ਮਿਲਦਾ ਮਿੱਟੀ ਲਈ ਨੀ ਮਿਲਦਾ, ਇਸ ਜਿਸਮ ਲਈ। ਸਭ ਕੁਛ ਅੰਦਰ ਹੈ, ਉਹਦੀ ਵੈਲਿਊ ਪਾ ਕੇ ਅਸੀਂ ਉਹਨੂੰ ਫੜਨਾ ਹੈ।
ਧੰਨ ਕਹੈ ਤੂੰ ਵਸ ਮੈਂ ਨਾਲੇ, ਪਿਰਿਆ ਸੁਖ ਵਾਸੀ ਬਾਲ ਗੋਪਾਲ। ਤੁਝੇ ਬਿਨਾ ਹਾਂ ਕਿਤਹੀ ਨਾ ਲੇਖੈ, ਵਚਨ ਦੇ ਛੋੜੇ ਨਾ ਜਾਸਾ।
ਐਨ ਗੱਲਾਂ ਕਰ ਰਹੀਆਂ ਕਿਉਂ, ਹੰਸ ਗੱਲ ਕਰ ਰਿਹਾ ਹੁਣ।
ਤੇਰੇ ਕਹਿਆ ਹਾਂ ਹੁਕਮੀ ਬੰਦਾ, ਤੇਰੇ ਕਹਿਆ ਹਾਂ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣੇ ਨਾ ਛੰਦ।
ਉਹ ਮੈਂ ਜਿਹਦਾ ਨੌਕਰ ਆ ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ, ਕਿਸੇ ਦੀ ਕਾਣ ਨਹੀਂ ਹੈ।
ਤੇ ਪਿਰੇ ਕਹਿਆ ਹਾਂ ਹੁਕਮੀ ਬੰਦਾ, ਪਿਰੇ ਕਹਿਆ ਹਾਂ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣੇ ਨਾ ਛੰਦ। ਜੇ ਚਿਰ ਰਾਖੈ ਤਿਚਰ ਤੁਮ ਸੰਗੇ ਰਹਿ, ਜਾਂ ਸੱਦੇ ਤਾਂ ਉਠੇ ਸਿਧਾਸਾ। ਜੇ ਚਿਰ ਰਾਖੇ ਤਿਚਰ ਤੁਮ ਸੰਗੇ ਰਹਿਣਾ, ਜਾਂ ਸੱਦੇ ਤਾਂ ਉਠ ਸਿਧਾਸਾ।
ਇਹ ਸ਼ਬਦ ਦਾ ਪੂਰਾ ਰਹੱਸ ਲੈਣ ਲਈ ਅਸੀਂ ਸ਼ੁਰੂ ਤੋਂ ਸ਼ਬਦ ਪੜ੍ਹਦੇ ਹਾਂ। 272 ਸਫ਼ੇ ਤੇ ਸ਼ਬਦ ਸ਼ੁਰੂ ਹੁੰਦਾ ਹੈ, ਮਾਰੂ ਸੋਹਲੇ ਮਹੱਲਾ ਪੰਜਵਾਂ, ਔਰ ਇਹ ਇੱਥੋਂ ਸ਼ੁਰੂ ਹੁੰਦਾ ਹੈ।
ਸੰਗੀ ਜੋਗੀ ਨਾਰੇ ਲਪਟਾਨੀ, ਉਰਜੇ ਰਹੀ ਰੰਗ ਰਸ ਮਾਏ।
ਜਿਹੜਾ ਸੰਗੀ ਜੋਗੀ ਹੈ, ਜੋਗੀ ਗਿਆ ਹੰਸ ਨੂੰ, ਜੋਗੀ ਕੌਣ ਹੁੰਦੇ ਆ ਜਿਹੜੇ ਛੱਡ ਕੇ ਚਲੇ? ਉਹ ਸਭ ਜੰਗਲਾਂ ਚਲੇ ਜੋਗੀ। ਇਸ ਤਰ੍ਹਾਂ ਜਿਹੜਾ ਹੰਸ ਹੈ ਇਹਨੂੰ ਜੋਗੀ ਕਿਹਾ ਹੈ, ਔਰ ਨਾਰ ਕਿਹਾ ਇਸ ਜਿਸਮ ਨੂੰ। ਇਹ ਜਿਹੜਾ ਜੋਗੀ ਹੈ ਪਹਿਲਾਂ ਇਸ ਜਿਸਮ ਨੂੰ ਖੂਬ ਮਾਣਦਾ ਹੈ।
ਸੰਗੀ ਜੋਗੇ ਨਾਰੇ ਲਪਟਾਨੀ, ਉਰਜੇ ਰਹੀ ਰੰਗ ਰੰਗ ਰਹੱਸੇ ਮਾਣੀ। ਕਿਰਤ ਸੰਜੋ
ਕੀ ਕਰੀਏ ਜੇ ਪ੍ਰੀ ਡਿਜ਼ਾਇਨ, ਜਿਸ ਜਿਸਮ ਚ ਜਿਸ ਹੰਸ ਨੇ ਆਉਣਾ ਹੈ ਪਹਿਲਾਂ ਨੇ, ਹੈਪ ਹੈਜ਼ਲਡੀ ਕੋਈ ਅੰਦਰ ਜੀਵ ਆਤਮਾ ਕਿਸੇ ਸਰੀਰ ਦੇ ਅੰਦਰ ਨਹੀਂ ਆਉਂਦੀ। ਤਦੇ ਕਹਿੰਦੇ ਹੈ ਕਈ, ਜਿਹੜਾ ਬੱਚਾ ਪੈਦਾ ਹੁੰਦਾ ਹੈ ਜਾਂ ਕਿਸੇ ਘਰ ਚ, ਉਹਦਾ ਪਿਛਲਾ ਸੰਯੋਗ ਹੁੰਦਾ। ਸੰਯੋਗ ਜਦੋਂ ਵਿਛੜਦਾ ਹੈ, ਸੰਯੋਗ ਵਿਯੋਗ ਦੋਏ ਕਾਰ ਚਲਾਵਾ, ਉਹਦੇ ਜੋ ਕਰਮ ਚ ਹੁੰਦੇ ਆ ਲੇਖੇ ਭਾਗ ਵੀ ਉਹਦਾ ਲੇਖੇ ਹੁੰਦਾ। ਇਸ ਕਰਕੇ ਸੰਯੋਗ ਵਿਯੋਗ, ਛੁੱਟਣਾ ਮਿਲਣਾ ਕਿਸੇ ਘਰ ਚ, ਪੱਤਾ ਕੋਈ ਹੈ ਪੈਦਾ ਪੈਦਾ ਨਹੀਂ ਹੁੰਦਾ, ਪਿਛਲਾ ਲੇਖਾ ਹੁੰਦਾ ਸਾਰਾ, ਸਭ ਸੰਯੋਗ ਹੁੰਦੇ ਆ। ਤੇ ਮਹਾਰਾਜ ਕਹਿੰਦੇ ਹੈ
ਕਿਰਤ ਸੰਯੋਗੀ,
ਔਰ ਆਪਣੇ ਫਿਰ ਕਿਰਤ ਦੇ ਕੰਮਾਂ ਦੇ ਹਿਸਾਬ ਦੇ ਨਾਲ, ਲੇਖੇ ਦੇ ਹਿਸਾਬ ਦੇ ਨਾਲ ਹੀ ਆਉਂਦੇ ਆ।
ਕਿਰਤ ਸੰਯੋਗੀ ਭੈ ਇਕੱਤਰਾ ਕਰਤੇ ਭੋਗ ਵਿਲਾਸਾ ਹੈ।
ਅਗਲੀ ਲਾਈਨ ਆਈ ਜੋ ਪੇ ਕਿਹਾ ਭੋਗ ਵਿਲਾਸਾ ਵੀ ਜਵਾਬ ਮੰਗਿਆ ਦੇਖੋ ਸਭ ਹਾਜ਼ਰ ਕਰਦਾ ਪਰ ਇੱਕ ਚੀਜ਼ ਨੂੰ ਨਹੀਂ ਦੇ ਸਕਦਾ
ਜੋ ਪੇਰ ਕਰੈ ਸੋ ਧਨ ਤਤ ਮਾਨੈ ਪੇਰ ਧਨੇ ਸਿਗਾਰੇ ਰੱਖੈ ਸੰਗਾਨੈ ਮਿਲੇ ਇਕੱਤਰ ਵਸੇ ਦਿਨ ਰਾਤੀ
ਹੰਸ ਕਹਿੰਦਾ ਮੈਂ ਤੇਰੇ ਨਾਲ ਹੀ ਫਿਕਰ ਨਾ ਕਰ
ਪਰ ਧਨ ਮੰਗੈ ਪਿਰਿਓ ਬਹੁ ਬਿਦ ਧਾਵੈ ਜੋ ਪਾਵੈ ਸੋ ਆਣੇ ਦਿਖਾਵੈ ਇੱਕ ਵਸਤ ਕੋ ਪਹੁੰਚੇ ਨਾ ਸਾਕੈ ਧਨ ਰਹਿਤੀ ਭੁੱਖ ਪਿਆਸਾ
ਨਾ ਜਿਸ ਕੋਈ ਰੱਜਦਾ ਨਹੀਂ ਆ ਖਾਈ ਚੀਜ਼ਾਂ ਸਭ ਕੁਛ ਕਹਿੰਦਾ ਪਰ
ਏਕ ਵਸਤ ਕੋ ਪਹੁੰਚੇ ਨਾ ਸਾਕੈ ਧਨ ਰਹਿਤੀ ਭੁੱਖ ਪਿਆਸਾ ਧਨ ਕਰੇ ਬਿਨੋ ਦੋ ਕਾਰ ਜੋਰੈ ਕਿਰਿਆ ਪਰਦੇਸੇ ਨਾ ਜਾਹੋ ਵਸੋ ਕਰੇ
ਪਰਦੇਸ ਨਾ ਜਾ ਤੇ ਘਰ ਚ ਹੀ ਰਹਿ
ਧਨ ਕਰੇ ਬਿਨੋ ਦੋ ਕਾਰ ਜੋਰੈ ਕਿਰਿਆ ਪਰਦੇਸੇ ਨਾ ਜਾਹੋ ਵਸੋ ਕਰੇ ਮੋਰੈ ਐਸਾ ਬਣਜ ਕਰੋ ਗ੍ਰਹਿ ਪੀਤਰੇ ਜਿਤ ਪੁੱਤਰੇ
ਭੁੱਖ ਪਿਆਸਾ
ਅਗਲਾ ਹੁਣ ਦੱਸਣ ਲੱਗੇ ਆ ਕਹਿੰਦੇ ਸਾਰੇ ਦੁਨੀਆਂ ਦੇ ਧਰਮ ਸਾਰੇ ਜੁਗਾਂ ਦੇ ਕਰਮ ਧਰਮ ਮੈਂ ਸੋਧੇ ਹੈ ਤਤ ਕਰਨ ਲੱਗਿਆ ਮਹੱਲਾ ਕਹਿੰਦਾ
ਸਗਲੇ ਕਰਮ ਧਰਮ ਜੁਗ ਸਾਧਾ
ਸੋਧ ਕੇ ਦੇਖ ਲੇ ਮੈਂ
ਸਗਲੇ ਕਰਮ ਧਰਮ ਜੁਗ ਸਾਧਾ ਬਿਨ ਹਰ ਰਸ ਸੁਖ ਤਿਨ ਨਹੀਂ ਲਾਧਾ
ਸੋ ਹਰ ਰਸ ਸਭ ਤੋਂ ਉੱਚਾ ਹੈ ਰੱਬ ਦਾ ਰਸ ਸਭ ਤੋਂ ਉੱਚਾ ਹੈ ਇਸ ਕਰਕੇ
ਸਗਲੇ ਕਰਮ ਧਰਮ ਜੁਗ ਸਾਧਾ ਬਿਨ ਹਰ ਰਸ ਸੁਖ ਤਿਨ ਨਹੀਂ ਲਾਧਾ
ਉਹ ਰਸ ਕਿੱਥੇ ਮਿਲੇ ਅੰਦਰ ਸਤਸੰਗ ਹੈ ਉੱਥੇ ਉਹ ਮਿਲਦਾ ਹੈ ਇਸ ਕਰਕੇ
ਭਈ ਕਿਰਪਾ ਨਾਨਕ ਸਤਸੰਗ
ਸਤਸੰਗ ਅੰਦਰ ਉਹ ਸਤਸੰਗ ਉਹ ਸਤਿਗੁਰੂ ਦਾ ਸੰਗ ਅੰਦਰ ਸਪਿਰਚੁਅਲ ਸਟੇਜ ਤੇ ਉਸਦੇ ਸੁਖ ਮਿਲਦਾ ਹੈ
ਭਈ ਕਿਰਪਾ ਨਾਨਕ ਸਤਸੰਗ ਪਹਿਲਾਂ ਕਹੋ ਸਗਲੇ ਕਰਮ ਧਰਮ ਜੁਗ ਸਾਧਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤ ਸੰਗੈ ਤੋ ਧਨ ਫਿਰ ਆਨੰਦ ਉਲਾਸਾ
ਉਹ ਸਟੇਜ ਤੇ ਪਹੁੰਚ ਗਈ ਪਰ ਕਹਿੰਦਾ ਹੈ
ਅੰਧੀ ਧਨ ਅੰਧੀ ਪਿਰ ਚਪਲ ਸਿਆਣ
ਧਨ ਤੇ ਬਿਲਕੁਲ ਅੰਨੀ ਹੈ ਤੇ ਜਿਹੜਾ ਪੇੜਾ ਆਪਣਾ ਹੰਸ ਹੈ ਇਹ ਬੜਾ ਹਲੀ ਚਲਾਕ ਹੈ ਚੱਪਲ ਹੈ
ਖੜੋਂਦਾ ਨੀ ਹੈ ਮਨ
ਧਨ ਅੰਧੀ ਪਿਰ ਚਪਲ ਸਿਆਣਾ ਇਹ ਪੰਚ ਤਤ ਕਾ ਰਚਨ ਰਚਾਂ
ਪੰਜਾਂ ਤੱਤਾਂ ਦਾ ਪੰਜ ਤੱਤ ਕੀ ਹੈ ਪ੍ਰਿਥਵੀ ਆਕਾਸ਼ ਪੌਣ ਪਾਣੀ ਤੇ ਅਗਨ ਇਹ ਪੰਜ ਤੱਤ ਹੈ ਸਦਾ ਲਈ ਇਹ ਸਮਝ ਲਈਏ ਬਾਣੀ ਚ ਭਈ ਹਵਾ ਪਾਣੀ ਤੇ